ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਵੋਂ ਚਰਨ ਅਰਵਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭੁਯੰਗ ਛੰਦ ਨਮੋ ਸਾਰਦਾ ਰੂਪ ਦੋਖੰ ਹਰੰਤੀ ਸਦਾ ਮੰਗਲਾ ਬੁੱਧ ਦੈਨੀ ਜਯੰਤੀ ਭਵਾ ਪਹਿਰਾ ਦਾਸ ਕੀ ਇੱਛ ਪੂਰਾ ਪ੍ਰਕਾਸ਼ਿਤ ਹੀ ਚੌਦਹੂ ਲੋਕ ਪੂਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ ਗੁਰੂ ਚਰਨਾਂ 'ਚ ਬੈਠ ਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ ਕੁਝ ਮਿੰਟਾਂ ਵਾਸਤੇ ਸੱਚੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਦਿ ਨਿਰੰਜਨ ਹੈ ਗੁਰੂ ਨਾਨਕ ਤਾਰਕੈ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਧ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਗੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਤਾਰਕੈ ਮੂਰਤ ਹੈ ਜਗ ਆਇਓ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਪਵਿੱਤਰ ਪਾਵਨ ਕਥਾ ਆਪ ਜੀ ਰੋਜ਼ ਸ਼ਾਮਾਂ ਨੂੰ ਸਰਵਣ ਕਰ ਰਹੇ ਹੋ ਕੌਡੇ ਰਾਕਸ਼ ਦਾ ਉਦਾਹਰਣ ਕੀਤਾ ਹੈ ਜਨਮ ਮਰਨ ਕੱਟ ਦਿੱਤਾ ਹੈ ਸ਼ਰਾਪ ਤੋਂ ਮੁਕਤੀ ਦਵਾਈ ਹੈ ਜਿਹੜਾ ਭਾਈ ਮਰਦਾਨੇ ਦੇ ਰਾਹੀਂ ਇਹ ਕੌਤਕ ਕੀਤਾ ਸੱਚੇ ਪਾਤਸ਼ਾਹ ਜੀ ਨੇ ਅੱਜ ਕੱਲ੍ਹ ਉਸ ਜਗ੍ਹਾ 'ਤੇ ਗੁਰਦੁਆਰਾ ਮੜਾ ਤਾਲ ਜਬਲਪੁਰ ਸ਼ਹਿਰ ਦੇ ਅੰਦਰ ਅਸਥਾਨ ਬਣਿਆ ਹੋਇਆ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਉਸ ਜਬਲਪੁਰ ਦੇ ਇਲਾਕੇ ਵਿੱਚ ਕਈ ਅਸਥਾਨਾਂ 'ਤੇ ਚਰਨ ਪਾਏ ਹਨ ਗੁਆਰੀ ਘਾਟ ਮੜਾ ਤਾਲ ਹੋਰ ਵੀ ਕਈ ਜਗ੍ਹਾ ਹਨ ਜਿੱਥੇ ਗੁਰੂ ਸਾਹਿਬ ਜੀ ਦੇ ਗੁਰਦੁਆਰੇ ਹੁਣ ਵੀ ਸੁਭਾਵਾਨ ਹਨ ਬਹੁਤ ਉੱਥੇ ਉਦਾਸੀ ਸੰਤਾਂ ਨੇ ਪੁਰਾਤਨ ਸਮੇਂ 'ਚ ਸਿੱਖੀ ਦਾ ਪ੍ਰਚਾਰ ਕੀਤਾ ਸੀ ਗੁਰੂ ਅਸਥਾਨਾਂ 'ਤੇ ਅਤੇ ਉੱਧਰ ਜੋ ਬਣਜਾਰੇ ਸ਼ਿਕਲੀਗੜ੍ਹ ਅਤੇ ਸੰਨ 47 ਤੋਂ ਬਾਅਦ ਪੰਜਾਬੀ ਸਿੱਖਾਂ ਦੇ ਵੀ ਬਹੁਤ ਘਰ ਹਨ ਦਾਸ ਨੇ ਉਸ ਅਸਥਾਨ ਦੇ ਕਈ ਵਾਰ ਦਰਸ਼ਨ ਕੀਤੇ ਹਨ ਸੋ ਸਾਧ ਸੰਗਤ ਜੀ ਉੱਥੇ ਕੌਡੇ ਰਾਕਸ਼ ਦਾ ਉਧਾਰ ਹੋਇਆ ਇੱਕ ਕੌਡਾ ਨਹੀਂ ਤਾਰਿਆ ਲੱਖਾਂ ਹੀ ਲੋਕ ਤਾਰ ਦਿੱਤੇ ਜਿਹੜੇ ਗੁਰੂ ਸਾਹਿਬ ਦੀ ਕਥਾ ਸੁਣ ਰਹੇ ਉਹ ਵੀ ਤਰ ਰਹੇ ਆ ਭਾਈ ਕੌਡੇ ਦੇ ਰਾਹੀਂ ਸਾਨੂੰ ਵੀ ਸਮਝ ਆਉਣੀ ਚਾਹੀਦੀ ਹੈ ਵੀ ਜੇ ਕੌਡੇ ਵਰਗੇ ਤਰ ਸਕਦੇ ਹੈ ਸੱਚੇ ਪਾਤਸ਼ਾਹ ਸਾਨੂੰ ਵੀ ਤਾਰ ਸਕਦੇ ਸਾਡੀ ਵੀ ਜਿਹੜੀ ਅੰਦਰ ਰਾਕਸ਼ ਬਿਰਤੀ ਹੈ ਉਹਨੂੰ ਖਤਮ ਕਰਕੇ ਸਤਿਗੁਰੂ ਦੈਵੀ ਪ੍ਰਕਾਸ਼ ਕਰ ਦੇਣ ਇਹ ਅਰਦਾਸ ਗਰੀਬ ਨਿਵਾਜ ਦੇ ਚਰਨਾਂ ਵਿੱਚ ਕਰੀਏ ਸਤਿਗੁਰੂ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਧਰਕੇ ਹੁਣ ਅਗਲੀ ਕਥਾ ਸੁਣੋ ਪਿਆਰ ਨਾਲ ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਭੁਯੰਗ ਛੰਦ ਨਮੋ ਸਾਰਦਾ ਰੂਪ ਦੋਖੰ ਹਰੰਤੀ
ਕਵੀ ਜੀ ਅਧਿਆਇ ਦੀ ਆਰੰਭਤਾ ਤੋਂ ਪਹਿਲਾਂ ਆਦਿ ਸ਼ਕਤੀ ਸਾਰਦਾ ਦਾ ਮੰਗਲ ਕਰਦੇ ਹਨ ਅਕਾਲ ਪੁਰਖ ਵਾਹਿਗੁਰੂ ਨੇ ਵਿੱਦਿਆ ਦੀ ਸ਼ਕਤੀ ਨੂੰ ਪੈਦਾ ਕੀਤਾ ਹੈ ਜੋ ਅਸੀਂ ਰੋਜ਼ ਪੜ੍ਹਦੇ ਹਾਂ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਇਹ ਪਾਰਵਤੀ ਤਾਂ ਹੋ ਗਈ ਜਿਹੜੀ ਜੰਗ ਦੀ ਦੇਵੀ ਹੈ ਜੰਗ ਦੀ ਸ਼ਕਤੀ ਹੈ ਅਤੇ ਮਾਂ ਨਾਮ ਲਕਸ਼ਮੀ ਦਾ ਹੈ ਅਤੇ ਈ ਨਾਮ ਸਰਸਤੀ ਦਾ ਹੈ ਮਾਈ ਜੋ ਈ ਨਾਮ ਸਾਧ ਸੰਗਤ ਸਰਸਤੀ ਕਾਲ ਪੁਰਖ ਦੀ ਵਿੱਦਿਆ ਰੂਪੀ ਸ਼ਕਤੀ ਹੈ ਇਹ ਬ੍ਰਹਮਾ ਦੀ ਸ਼ਕਤੀ ਮੰਨੀ ਗਈ ਹੈ, ਪਾਰਵਤੀ ਸ਼ਿਵ ਦੀ ਸ਼ਕਤੀ ਮੰਨੀ ਗਈ ਹੈ ਅਤੇ ਲਕਸ਼ਮੀ ਵਿਸ਼ਨੂੰ ਦੀ ਸ਼ਕਤੀ ਮੰਨੀ ਗਈ ਹੈ। ਵਾਸਤਵ ਵਿੱਚ ਏਕਾ ਮਾਈ ਦੇ ਹੀ ਰੂਪ ਹਨ ਸਾਰੇ, ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ, ਮਾਇਆ ਦਾ ਹੀ ਇਹ ਪਸਾਰਾ ਹੈ। ਬਾਹਰ ਤ੍ਰੈਗੁਣੀ, ਜਦੋਂ ਅਕਾਲ ਪੁਰਖ ਇੱਕ ਤੋਂ ਅਨੇਕ ਰੂਪ ਧਾਰਨ ਕਰਦਾ ਹੈ, ਨਿਰਗੁਣ ਤੋਂ ਸਰਗੁਣ ਰੂਪ ਧਾਰਨ ਕਰਦਾ ਹੈ ਪਰਮੇਸ਼ੁਰ, ਤਾਂ ਉਦੋਂ ਉਹਦੀ ਮਾਇਆ ਨਾਲ ਹੀ ਉਹ ਸਰਗੁਣ ਰੂਪ ਹੁੰਦਾ ਹੈ। ਮਾਇਆ ਤੋਂ ਬਿਨਾਂ ਨਿਰਗੁਣ ਰੂਪ ਹੈ। ਮਾਇਆ ਦੇ ਸਮੇਤ ਮਾਇਆ ਸਬਲ ਬ੍ਰਹਮ ਈਸ਼ਵਰ ਕੋ ਆਉਂਦਾ ਹੈ। ਉਸ ਵੇਲੇ ਉਹਦੀ ਸ਼ਕਤੀਆਂ ਜਿਹੜੀਆਂ ਹਨ ਸਾਧ ਸੰਗਤ ਜੀ ਪਸਰ ਜਾਂਦੀਆਂ ਹਨ। ਉਹਨਾਂ ਵਿੱਚੋਂ ਇੱਕ ਸ਼ਕਤੀ ਹੈ ਵਿੱਦਿਆ, ਪ੍ਰਕਾਸ਼ ਰੂਪ, ਗਿਆਨ ਰੂਪ, ਸ਼ਾਂਤ ਰੂਪ। ਉਸ ਨੂੰ ਕਵੀ ਜੀ ਨਮਸਕਾਰ ਕਰਦੇ, ਕਿਉਂਕਿ ਕਵੀ ਹਨ ਅਤੇ ਕਵੀਆਂ ਨੂੰ ਉਸ ਸ਼ਕਤੀ ਦੀ ਬੜੀ ਲੋੜ ਹੈ। ਨਮੋ ਸ਼ਾਰਦਾ ਰੂਪ ਦੁੱਖ ਦਹੰਤੀ, ਅਕਾਲ ਪੁਰਖ ਦੀ ਉਹ ਸ਼ਕਤੀ ਜਿਹੜੀ ਦੋਸ਼ਾਂ ਨੂੰ ਨਾਸ ਕਰਨ ਵਾਲੀ ਹੈ, ਉਸ ਵਿੱਦਿਆ ਰੂਪ ਸ਼ਕਤੀ ਨੂੰ ਨਮਸਕਾਰ ਹੈ।
ਸਦਾ ਮੰਗਲਾ ਬੁੱਧ ਦੈਨੀ ਜਯੰਤੀ,
ਸਦਾ ਹੀ ਖੁਸ਼ੀਆਂ ਦੇਣ ਵਾਲੀ ਅਕਾਲ ਪੁਰਖ ਦੀ ਉਹ ਸ਼ਕਤੀ ਹੈ, ਜਿਹਨੂੰ ਸਾਧ ਸੰਗ ਦਸਵੇਂ ਪਾਤਸ਼ਾਹ ਨੇ ਭਗਵਤੀ ਰੂਪ ਵਿੱਚ ਯਾਦ ਕੀਤਾ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਅੱਜ ਕੱਲ੍ਹ ਕਈ ਵੀਰ ਸ਼ੰਕੇ 'ਚ ਪੈ ਜਾਂਦੇ ਭਗਵਤੀ ਕੋਈ ਦੇਵੀ ਹੋਵੇਗੀ। ਸਾਧ ਸੰਗਤ ਜੀ, ਅਕਾਲ ਪੁਰਖ ਹੀ ਸਭ ਤੋਂ ਵੱਡਾ ਦੇਵੀ ਦੇਵਤਾ ਹੈ, ਉਸ ਤੋਂ ਵੱਡਾ ਕੋਈ ਨਹੀਂ। ਉਸੇ ਦੀਆਂ ਸਾਰੀਆਂ ਸ਼ਕਤੀਆਂ ਹਨ, ਉਸੇ ਦੇ ਸਾਰੇ ਰੂਪ ਹਨ। ਭਗਵਤੀ ਤਲਵਾਰ ਦਾ ਰੂਪ ਧਾਰਨ ਕਰਕੇ ਖਾਲਸੇ ਦੇ ਗਾਤਰੇ 'ਚ ਬਿਰਾਜਮਾਨ ਹੈ ਅਤੇ ਵਿੱਦਿਆ ਰੂਪੀ ਇਹ ਸਰਸਤੀ ਹੈ। ਸੋ ਕਹਿੰਦੇ ਸਦਾ ਮੰਗਲਾ ਬੁੱਧ ਦੇਣੀ ਅਨੂਪੀ, ਜੋ ਬੁੱਧ ਦੇਣ ਵਾਲੀ ਹੈ, ਜਯੰਤੀ ਹਰ ਮੈਦਾਨ ਵਿੱਚ ਜਿੱਤ ਕਰਾਉਣ ਵਾਲੀ, ਕਵੀਆਂ ਵਿਦਵਾਨਾਂ ਦੀ ਸਭਾ ਵਿੱਚ ਜੈ ਜੈਕਾਰ ਕਰਾਉਂਦੀ ਹੈ।
ਭਵਾ ਪਹਿਰਾ ਦਾਸ ਕੀ ਇੱਛ ਪੂਰਾ,
ਸੰਸਾਰ ਨੂੰ ਪੈਦਾ ਕਰਨ ਵਾਲੀ, ਗਿਆਨ ਪ੍ਰਕਾਸ਼ ਕਰਨ ਵਾਲੀ, ਭੈ ਨੂੰ ਦੂਰ ਕਰਨ ਵਾਲੀ, ਆਪਣੇ ਦਾਸਾਂ ਦੀ ਇੱਛਾ ਪੂਰਨ ਕਰਨ ਵਾਲੀ ਅਕਾਲ ਪੁਰਖ ਦੀ ਉਹ ਸ਼ਕਤੀ ਹੈ।
ਪ੍ਰਕਾਸ਼ੀ ਤੁਹੀ ਚੌਦਹੂ ਲੋਕ ਪੂਰਾ,
ਇਹ ਅਕਾਲ ਪੁਰਖ ਦੀ ਸ਼ਕਤੀ ਸਾਰੇ ਪਾਸੇ ਤੇਰਾ ਹੀ ਪ੍ਰਕਾਸ਼ ਹੈ, ਚੌਦਾਂ ਲੋਕਾਂ ਵਿੱਚ ਤੇਰਾ ਹੀ ਨੂਰੋ ਨੂਰ ਗਿਆਨ ਰੂਪ ਹੋ ਕੇ ਤੂੰ ਪਸਰੀ ਹੋਈ ਹੈ।
ਚੌ ਪਈ ਪਰਥਰ ਕੌਡੇ ਕੇਰ ਪ੍ਰਸੰਗਾ,
ਸਾਧ ਸੰਗਤ ਜੀ ਇਹ ਕਥਾ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਸੁਣਾ ਰਹੇ ਸਨ ਅਤੇ ਗੁਰੂ ਅੰਗਦ ਦੇਵ ਜੀ ਗੁਰਦੁਆਰਾ ਮੱਲ ਅਖਾੜਾ ਸਾਹਿਬ ਵਿਖੇ ਇਹ ਕਥਾ ਸੁਣ ਰਹੇ ਸਨ। ਭਰਥਰੀ ਦਾ ਪ੍ਰਸੰਗ ਸੁਣਾਇਆ ਭਾਈ ਬਾਲਾ ਜੀ ਨੇ, ਕਿਵੇਂ ਕਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਭਰਥਰੀ ਨੂੰ ਮਿਲੇ ਹਨ ਅਤੇ ਕੌਡੇ ਰਾਕਸ਼ ਦਾ ਫਿਰ ਜਾ ਕੇ ਕਿਵੇਂ ਉਧਾਰ ਕੀਤਾ ਹੈ। ਇਹ ਪ੍ਰਸੰਗ ਗੁਰੂ ਅੰਗਦ ਦੇਵ ਜੀ ਨੇ ਜਦੋਂ ਸੁਣਿਆ,
ਸੁਣ ਸ੍ਰੀ ਅੰਗਦ ਪ੍ਰੇਮ ਉਮੰਗਾ,
ਸ੍ਰੀ ਗੁਰੂ ਅੰਗਦ ਦੇਵ ਜੀ ਸੁਣਦੇ ਸੁਣਦੇ ਪ੍ਰੇਮ ਦੇ ਵਿੱਚ ਲੀਨ ਹੋ ਗਏ। ਕਥਾ ਸੁਣੀ ਪ੍ਰੇਮ ਨਾਲ ਜਾਂਦੀ ਹੈ, ਕਰੀ ਵੀ ਪ੍ਰੇਮ ਨਾਲ ਹੀ ਜਾਂਦੀ ਹੈ। ਕਥਾ ਦਾ ਪਤੀ ਪ੍ਰੇਮ ਹੈ ਸਾਧ ਸੰਗਤ ਜੀ, ਭਾਵੇਂ ਸਰੋਤਾ ਹੋਵੇ ਭਾਵੇਂ ਵਕਤਾ, ਜੇ ਪ੍ਰੇਮ ਤੋਂ ਖਾਲੀ ਹੋਣ ਕਥਾ ਨਹੀਂ ਹੋ ਸਕਦੀ। ਕਥਾ ਕਰਨ ਵਾਲੇ ਦੇ ਮਨ ਵਿੱਚ ਵੀ ਪ੍ਰੇਮ ਹੋਵੇ, ਕਥਾ ਸੁਣਨ ਵਾਲੇ ਦੇ ਮਨ ਵਿੱਚ ਵੀ ਪ੍ਰੇਮ ਹੋਵੇ, ਕਥਾ ਸੱਚਖੰਡ 'ਚ ਲੈ ਜਾਂਦੀ ਹੈ। ਸੋ ਸਾਧ ਸੰਗਤ ਗੁਰੂ ਅੰਗਦ ਦੇਵ ਸਾਹਿਬ ਜੀ ਸਰੋਤੇ ਸਨ ਅਤੇ ਭਾਈ ਬਾਲਾ ਜੀ ਉੱਤਮ ਵਕਤਾ ਸਨ। ਕਥਾ ਕਰ ਰਹੇ ਬੜੇ ਪ੍ਰੇਮ ਨਾਲ ਗੁਰੂ ਮਹਾਰਾਜ ਦੀ ਅਤੇ ਗੁਰੂ ਅੰਗਦ ਦੇਵ ਜੀ ਪ੍ਰੇਮ ਨਾਲ ਇਹ ਕਥਾ ਸੁਣ ਰਹੇ ਹਨ।
ਲੱਗੀ ਸਮਾਧ ਜੁਟੇ ਜੁਗ ਨੈਨਾ,
ਸੁਣਦਿਆਂ ਸੁਣਦਿਆਂ ਸਤਿਗੁਰੂ ਪਾਤਸ਼ਾਹ ਜੀ ਦੀ ਸਮਾਧੀ ਲੱਗ ਗਈ। ਗੁਰੂ ਅੰਗਦ ਦੇਵ ਜੀ ਦੇ ਦੋਵੇਂ ਨੇਤਰ ਬੰਦ ਹੋ ਗਏ, ਸਵਾਸ ਦਸਵੇਂ ਦੁਆਰ ਚੜ੍ਹ ਗਏ, ਸਰੀਰ ਦੇ ਵਿੱਚ ਚੇਤਨਾ ਜਿਵੇਂ ਨਾ ਹੋਵੇ ਇੱਦਾਂ ਦੀ ਦਸ਼ਾ ਬਣ ਗਈ ਅਤੇ ਜਿੱਥੇ ਬੈਠੇ ਸਨ ਉੱਥੇ ਅਡੋਲ ਬੈਠੇ ਹੀ ਰਹਿ ਗਏ।
ਅੰਗ ਅਡੋਲ ਨਾ ਉਚਰਤ ਬੈਨਾ,
ਸਾਰੇ ਸਰੀਰ ਦੇ ਅੰਗ ਅਡੋਲ ਹਨ ਅਤੇ ਰਸਨਾ ਤੋਂ ਮਹਾਰਾਜ ਗੁਰੂ ਅੰਗਦ ਦੇਵ ਜੀ ਕੋਈ ਬੋਲ ਕੋਈ ਬਚਨ ਨਹੀਂ ਕਰਦੇ।
ਸਰੋਤਾ ਬਖਤਾ ਹਟ ਕਰ ਸਭ ਹੀ,
ਭਾਈ ਬਾਲਾ ਜੀ ਕਥਾ ਕਰਕੇ ਉੱਠ ਗਏ, ਸੁਣਨ ਵਾਲੀ ਸਾਰੀ ਸੰਗਤ ਵੀ ਉੱਠ ਗਈ। ਬਾਬਾ ਬੁੱਢਾ ਜੀ, ਗੁਰੂ ਅਮਰਦਾਸ ਜੀ, ਭਾਈ ਜੀਵਾ ਜੀ, ਭਾਈ ਤਿੰਗਾ ਨਾਈ ਜੀ, ਭਾਈ ਭਗੀਰਥ ਜੀ, ਹੋਰ ਵੀ ਬੜੇ ਉੱਤਮ ਬਖਤ ਸਰੋਤੇ ਸਨ, ਬਖਤਾ ਅਤੇ ਸਰੋਤਾ ਸਾਰੇ ਹੀ ਉੱਠ ਗਏ।
ਨਿਜ ਨਿਜ ਥਾਨ ਗਏ ਚੱਲ ਤਬ ਹੀ,
ਆਪਣੇ ਆਪਣੇ ਅਸਥਾਨਾਂ 'ਤੇ ਆਰਾਮ ਕਰਨ ਲਈ ਚਲੇ ਗਏ।
ਬੀਤ ਗਏ ਜਬ ਜਾਮ ਸਤਾਈ,
ਸਾਧ ਸੰਗਤ ਜੀ ਪਰ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਮਾਧ ਨਹੀਂ ਖੁੱਲ੍ਹੀ। ਸਮਾਧ ਕਿੰਨਾ ਚਿਰ ਲੱਗੀ ਰਹੀ ਤੁਸੀਂ ਹੈਰਾਨ ਹੋ ਜਾਓਗੇ। 27 ਪਹਿਰ, ਪਹਿਰ 3 ਘੰਟਿਆਂ ਦਾ ਹੁੰਦਾ ਹੈ। ਦਿਨ ਦੇ ਵਿੱਚ 4 ਪਹਿਰ ਹੁੰਦੇ ਨੇ, ਰਾਤ ਦੇ 4 ਪਹਿਰ ਹੁੰਦੇ ਨੇ। 24 ਘੰਟੇ ਮੈਨੇ 8 ਪਹਿਰ, ਅਤੇ 27 ਪੈਰ ਦਾ ਹਿਸਾਬ ਲਾ ਲਓ ਕਿ ਲਗਭਗ 3-4 ਦਿਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਮਾਧੀ ਨਹੀਂ ਖੁੱਲ੍ਹੀ।
ਤਦਪ ਨ ਚੇਤਨਤਾ ਧਨ ਆਈ।
ਤਿੰਨ ਦਾਤਾਂ 3 ਦਿਨ ਲੰਘ ਗਏ, 4th ਦਿਨ ਜਿਹੜਾ ਚੜ੍ਹਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਉਦੋਂ ਨੇਤਰ ਖੋਲ੍ਹੇ।
ਖਾਣ ਪਾਨ ਇਸ਼ਨਾਨ ਬਹੀਨੇ।
ਮਹਾਰਾਜ 27 ਪੈਰ ਚੌਂਕੜੇ 'ਤੇ ਬੈਠੇ ਰਹੇ, ਸਰੀਰ ਬਿਲਕੁਲ ਹਿਲਦਾ ਜੁਲਦਾ ਨਹੀਂ ਸੀ, ਸਵਾਸਾਂ ਦਾ ਵੀ ਨਹੀਂ ਸੀ ਪਤਾ ਚੱਲ ਰਿਹਾ ਵੀ ਕਿੱਥੇ ਚੱਲ ਰਹੇ ਨੇ, ਕਿਉਂਕਿ ਗੁਰਮੁਖ ਅੰਤਰ ਸਹਿਜ ਹੈ ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਨਿਰਵਿਕਲਪ ਸਮਾਧੀ ਕਹਿੰਦੇ ਇਹਨੂੰ, ਜਿੱਥੇ ਸਾਧ ਜੀ ਧਿਆਤਾ ਧਿਆਨ ਧੇ ਦੀ ਤ੍ਰਿਪੁਟੀ ਸਮਾਪਤ ਹੋ ਜਾਂਦੀ ਹੈ, ਇੱਕੋ ਹੀ ਰਹਿ ਜਾਂਦਾ ਹੈ, ਉਸ ਸਮਾਧੀ 'ਚ ਸ੍ਰੀ ਗੁਰੂ ਅੰਗਦ ਦੇਵ ਜੀ ਲੀਨ ਹੋਏ, 27 ਪੈਰ ਬੈਠੇ ਰਹੇ।
ਬੀਤੇ ਆਸਨ ਏਕ ਅਸੀਨੇ।
ਇੱਕੋ ਆਸਨ 'ਤੇ ਬੈਠਿਆਂ ਨੂੰ 27 ਪੈਰ ਲੰਘ ਗਏ।
ਭੈ ਕਰ ਕੋਇ ਨਾ ਸਕਹਿ ਬੁਲਾਈ।
ਡਰਦੇ ਮਾਰੇ ਕੋਈ ਸਤਿਗੁਰਾਂ ਨੂੰ ਬੁਲਾ ਵੀ ਨਹੀਂ ਸਕਿਆ। ਭੈ ਰੱਖਦੇ ਸਨ ਸਿੱਖ, ਭੈ ਦੋ ਪ੍ਰਕਾਰ ਦਾ ਹੁੰਦਾ ਸਾਧਸੰਗ ਜੀ, ਇੱਕ ਤਾਂ ਸੰਸਾਰ ਦਾ ਜਿਹੜਾ ਸਾਨੂੰ ਹੈ ਦੁਨੀਆਂ ਤੋਂ ਡਰਦੇ ਹਾਂ, ਇੱਕ ਹੁੰਦਾ ਗੁਰੂ ਦਾ ਭੈ, ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਲਾਵਾਂ ਦੇ ਪਾਠ ਵਿੱਚ ਮਹਾਰਾਜ ਗੁਰੂ ਰਾਮਦਾਸ ਜੀ ਨੇ ਲਿਖਿਆ ਵੀ ਨਿਰਮਲ ਭਉ, ਅਦਬ ਸਤਿਕਾਰ ਗੁਰੂ ਦਾ ਭੈ ਰੱਖਣਾ, ਜਿਵੇਂ ਭਾਈ ਨੰਦ ਲਾਲ ਸਾਹਿਬ ਜੀ ਲਿਖਦੇ ਨੇ, ਤਾਲਿਬਾਨ ਹੱਕ ਹਮੇਸ਼ਾ ਬਾ ਅਦਬ ਬਸ਼ਿੰਦ ਹਮੇਸ਼ਾ ਯਾਦ ਰੱਬ। ਜਿਨ੍ਹਾਂ ਨੂੰ ਰੱਬ ਦੇ ਮਿਲਣ ਦੀ ਤਲਬ ਹੈ ਉਹ ਆਪਣੇ ਗੁਰੂ ਦਾ ਅਦਬ ਰੱਖਦੇ ਨੇ, ਜਿਹੜੇ ਗੁਰੂ ਦਾ ਅਦਬ ਰੱਖਦੇ ਨੇ ਉਹੀ ਰੱਬ ਦੀ ਯਾਦ ਵਿੱਚ ਜੁੜਦੇ ਨੇ। ਸੋ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਅਦਬ ਰੱਖਣ ਵਾਲੇ ਸਿੱਖਾਂ 'ਚੋਂ ਕਿਸੇ ਨੇ ਵੀ ਸਤਿਗੁਰਾਂ ਨੂੰ ਉਠਾਉਣ ਦੀ ਬੁਲਾਉਣ ਦੀ ਚੇਸ਼ਟਾ ਨਹੀਂ ਕੀਤੀ।
ਵੈਸੇ ਪਾਸ ਪਿਖੈ ਦ੍ਰਿਗ ਲਾਈ।
ਕਈ ਸਿੱਖ ਆ ਕੇ ਮੱਥਾ ਟੇਕ ਕੇ ਬੈਠਦੇ ਰਹੇ, ਮਹਾਰਾਜ ਦੇ ਚਿਹਰੇ ਵੱਲ ਦੇਖਦੇ ਰਹੇ, ਕੋਈ ਕੁਸਕਦਾ ਨਹੀਂ ਸੀ, ਮਹਾਰਾਜ ਨੂੰ ਡਿਸਟਰਬ ਨਹੀਂ ਕਰਨਾ। ਬਾਬਾ ਬੁੱਢਾ ਸਾਹਿਬ ਜੀ ਵੀ ਆਉਂਦੇ ਮੱਥਾ ਟੇਕ ਕੇ ਚੁੱਪ ਕਰਕੇ ਬੈਠ ਜਾਂਦੇ, ਕੋਈ ਹਿੱਲਦੇ ਨਹੀਂ। ਭਾਈ ਭਗੀਰਥ ਜੀ ਆਉਂਦੇ ਮੱਥਾ ਟੇਕ ਕੇ ਸਮਾਧੀ ਲੱਗੀ ਵੇਖ ਕੇ ਚੁੱਪ ਕਰਕੇ ਮਹਾਰਾਜ ਦੇ ਚਿਹਰੇ ਵੱਲ ਦੇਖਦੇ ਰਹਿੰਦੇ। ਭਾਈ ਜੀਵਾ ਜੀ ਆਉਂਦੇ ਉਹ ਵੀ ਮੱਥਾ ਟੇਕ ਕੇ ਚੁੱਪ ਕਰਕੇ ਬੈਠ ਜਾਂਦੇ। ਭਾਈ ਬਾਲਾ ਜੀ ਆਉਂਦੇ, ਸ੍ਰੀ ਗੁਰੂ ਅਮਰਦਾਸ ਮਹਾਰਾਜ ਵੀ ਆਉਂਦੇ, ਜਿੰਨੇ ਸਿੱਖ ਸੀ ਸਾਰੇ ਆ ਕੇ ਸਤਿਗੁਰੂ ਅੰਗਦ ਦੇਵ ਜੀ ਦੇ ਚਿਹਰੇ ਵੱਲ ਦੇਖਦੇ, ਪਰ ਕੋਈ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਇੱਦਾਂ ਮਹਾਰਾਜ ਸਮਾਧੀ 'ਚ ਬੈਠੇ ਅਡੋਲ, 27 ਪੈਰ, 3 ਰਾਤਾਂ 3 ਦਿਨ ਲੰਘ ਗਏ, 4th ਦਿਨ ਚੜ੍ਹਿਆ। ਹਾਂਜੀ,
ਬਹੁਰੋ ਛੁੱਟੀ ਸਮਾਧ ਆਨੰਦਾ।
27 ਪਹਿਰਾਂ ਦੇ ਬਾਅਦ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਅੱਖ ਖੋਲ੍ਹੀ, ਧਿਆਨ 'ਚੋਂ ਬਾਹਰ ਆਏ ਸੱਚੇ ਪਾਤਸ਼ਾਹ, ਸਮਾਧੀ 'ਚੋਂ ਬਾਹਰ ਆਏ।
ਉੱਠ ਕਰ ਮੱਜਨ ਕੀਨ ਮੁਕੰਦਾ।
ਉੱਠ ਕੇ ਮਹਾਰਾਜ ਇਸ਼ਨਾਨ ਕੀਤਾ, ਸਿੱਖਾਂ ਨੂੰ ਹੁਕਮ ਕੀਤਾ ਗੁਰੂ ਅਮਰਦਾਸ ਜੀ ਨੂੰ ਵੀ ਜਲ ਲਿਆਓ, ਉਹ ਪਹਿਲਾਂ ਹੀ ਤਿਆਰ ਸਨ, ਜਲ ਲਿਆ ਕੇ ਰੱਖਿਆ ਹੋਇਆ ਸੀ, ਸਤਿਗੁਰਾਂ ਨੂੰ ਉਸ ਜਲ ਦੇ ਨਾਲ ਇਸ਼ਨਾਨ ਕਰਾਇਆ, ਕਿਉਂਕਿ ਇਸ਼ਨਾਨ ਦੀ ਸੇਵਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਗੁਰੂ ਅਮਰਦਾਸ ਜੀ ਕਰਿਆ ਕਰਦੇ ਸਨ। ਸਤਿਗੁਰਾਂ ਵਾਸਤੇ ਵਿਆਸਾਂ ਤੋਂ ਜਲ ਲੈ ਕੇ ਆਉਂਦੇ ਸਨ, ਵੱਡੀ ਸਾਰੀ ਗਾਗਰ ਭਰੀ, ਸਤਿਗੁਰਾਂ ਨੂੰ ਇਸ਼ਨਾਨ ਕਰਾਇਆ।
ਖਾਣ ਪਾਨ ਕਰਕੇ ਨਿਜ ਸਭ ਹੀ,
ਅਤੇ ਸਾਰੀ ਸੰਗਤ ਨੇ ਲੰਗਰ ਪ੍ਰਸ਼ਾਦਾ ਛਕ ਲਿਆ, ਗੁਰੂ ਸਾਹਿਬ ਨੂੰ ਵੀ ਭੋਜਨ ਪ੍ਰਸ਼ਾਦ ਛਕਾਇਆ।
ਕਥਾ ਸਮਾਜ ਬੁਲਾਵਾ ਤਬ ਹੀ,
ਉਸੇ ਵੇਲੇ ਸਤਿਗੁਰੂ ਕਹਿੰਦੇ ਫਿਰ ਲਿਆਓ ਵੀ ਭਾਈ ਬਾਲਾ ਜੀ ਨੂੰ ਬੁਲਾਓ ਕਥਾ ਕਰਨ, ਜਿਵੇਂ ਇੱਕ ਅਮਲੀ ਅਮਲ ਤੋਂ ਬਿਨਾਂ ਨਹੀਂ ਜੀ ਸਕਦਾ, ਉਹਨੂੰ ਅਮਲ ਦੀ ਤੋਟ ਲੱਗਦੀ ਹੈ, ਇੱਦਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰੂ ਨਾਨਕ ਦੀ ਕਥਾ ਦੀ ਤੋਟ ਲੱਗਿਆ ਕਰਦੀ ਸੀ। ਸਾਧ ਸੰਗਤ ਜੀ ਕੈਸੇ ਸਰੋਤੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ, ਵੀ ਕਥਾ ਤੋਂ 27 ਪੈਰ ਸਮਾਧੀ ਲੱਗ ਗਈ, ਸੁਣਦੇ ਸੁਣਦੇ ਸਮਾਧੀ 'ਚ ਚਲੇ ਗਏ, 27 ਪੈਰ ਪਿੱਛੋਂ ਬਾਹਰ ਆਏ ਸਮਾਧੀ ਤੋਂ ਅਤੇ ਫਿਰ ਕਥਾ ਸੁਣਨ ਲੱਗ ਪਏ। ਹਾਂਜੀ,
ਸਰੋਤਾ ਬਖਤਾ ਸਭ ਚਲ ਆਏ।
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਭਾਈ ਬਾਲਾ ਜੀ ਕਥਾ ਕਰਨ ਲਈ ਆ ਗਏ, ਭਾਈ ਪੈੜਾ ਜੀ ਲਿਖਣ ਵਾਸਤੇ ਨਾਲ ਲਿਖੀ ਜਾਂਦੇ ਸਨ, ਜਿੰਨੀ ਕਥਾ ਭਾਈ ਬਾਲਾ ਜੀ ਕਰਦੇ ਸੀ, ਭਾਈ ਪੈੜਾ ਜੀ ਬੜੇ ਤੇਜ਼ ਲਿਖਾਰੀ ਸਨ। ਭਾਈ ਪੈੜਾ ਸੁਲਤਾਨਪੁਰ ਦੇ ਰਹਿਣ ਵਾਲਾ ਸੀ ਅਤੇ ਉਹਨੇ ਛੋਟੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਹੋਏ ਸਨ ਬਚਪਨ ਤੋਂ, ਅਤੇ ਗੁਰੂ ਮਹਾਰਾਜ ਕੋਲੋਂ ਹੀ ਉਹਨੇ ਗੁਰਮੁਖੀ ਅੱਖਰ ਲਿਖਣੇ ਸਿੱਖੇ ਸਨ ਭਾਈ ਪੈੜੇ ਨੇ। ਪੈੜਾ ਮੋਖਾ ਕਰਕੇ ਨਾਮ ਸੀ, ਮੋਖਾ ਉਹਦਾ ਗੋਤਰ ਸੀਗਾ, ਪੈੜਾ ਉਹਦਾ ਨਾਮ ਸੀਗਾ। ਪੈੜੇ ਮੋਖੇ ਨੇ ਗੁਰੂ ਨਾਨਕ ਸਾਹਿਬ ਤੋਂ ਗੁਰਮੁਖੀ ਅੱਖਰ ਊੜਾ ਐੜਾ ਜੋ ਪ੍ਰਾਪਤ ਕੀਤਾ, ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਲਿਖਣ ਦੇ ਕੰਮ 'ਤੇ ਲਾਇਆ, ਅਤੇ ਉੱਥੋਂ ਹੀ ਗੁਰੂ ਅੰਗਦ ਦੇਵ ਜੀ ਨੇ ਫਿਰ ਗੁਰਮੁਖੀ ਅੱਖਰ ਦਾ ਸਕੂਲ ਖੋਲ੍ਹਿਆ, ਪਹਿਲਾ ਗੁਰਦੁਆਰਾ ਮੱਲ ਅਖਾੜਾ ਸਾਹਿਬ ਖੋਲ੍ਹਿਆ। ਉੱਥੇ ਸਾਰੇ ਬੱਚਿਆਂ ਨੂੰ ਗੁਰਮੁਖੀ ਸਿਖਾ ਕੇ ਸਿੱਖਾਂ ਨੂੰ ਫਿਰ ਦੂਸਰੇ ਪਿੰਡਾਂ 'ਚ ਭੇਜਿਆ, ਬਾਬਾ ਬੁੱਢਾ ਜੀ ਵਰਗਿਆਂ ਦੀ ਸੇਵਾ ਲਾਈ ਵੀ ਵਿਦਿਆਰਥੀਆਂ ਨੂੰ ਗੁਰਮੁਖੀ ਪੜ੍ਹਾਓ। ਊੜਾ ਜਿਹੜਾ ਉੱਥੋਂ ਪ੍ਰਚਲਿਤ ਹੋਇਆ ਸਾਧਸੰਗ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਹਦਾ ਪ੍ਰਚਾਰ ਬਹੁਤ ਕੀਤਾ। ਧੁਰ ਸੱਚਖੰਡ ਤੋਂ ਇਹ ਅੱਖਰ ਆਏ ਨੇ, ਕੋਈ ਦੁਨੀਆਂ ਦੇ ਬਣਾਏ ਹੋਏ ਅੱਖਰ ਨਹੀਂ ਹਨ। ਇਹ ਜਿਹੜੀ ਬਾਣੀ ਲਿਖੀ ਨਾ 35 ਅੱਖਰਾਂ 'ਚ ਲਿਖੀ ਹੈ, ਇਹ 35 ਅੱਖਰ ਸੱਚਖੰਡ ਤੋਂ ਮਹਾਰਾਜ ਗੁਰੂ ਨਾਨਕ ਦੇਵ ਜੀ ਲੈ ਕੇ ਆਏ ਨੇ ਅਤੇ ਅੱਗੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਚਾਰ ਕੀਤਾ। ਇਹਨੂੰ ਗੁਰਮੁਖੀ ਕਹਿੰਦੇ ਆ। ਅਤੇ ਜਿਹੜਾ ਸਾਧਸੰਗਤ ਜੀ ਗੁਰੂ ਕਾ ਸਿੱਖ ਹੈ, ਸਭ ਤੋਂ ਪਹਿਲਾਂ ਗੁਰਮੁਖੀ ਜ਼ਰੂਰ ਸਿੱਖੇ। ਜਿਹੜਾ ਗੁਰਮੁਖੀ ਅੱਖਰ ਨਹੀਂ ਸਿੱਖਦਾ, ਉਹ ਗੁਰੂ ਦਾ ਸਿੱਖ ਵੀ ਨਹੀਂ ਬਣ ਸਕਦਾ। ਪਹਿਲੀ ਸ਼ਰਤ ਹੈ ਆਪਾਂ ਨੂੰ ਗੁਰਮੁਖੀ ਸਿੱਖਣੀ ਜ਼ਰੂਰੀ ਹੈ। ਧੰਨ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਭਾਈ ਪੈੜੇ ਨੂੰ ਪੋਥੀ ਲਿਖਣ 'ਤੇ ਲਾਇਆ। ਬਾਲਾ ਜੀ ਕਥਾ ਕਰੀ ਜਾਂਦੇ ਅਤੇ ਪੈੜਾ ਜੀ ਨਾਲ ਬੜੀ ਤੇਜ਼ੀ ਨਾਲ ਲਿਖੀ ਜਾਂਦੇ। ਧੰਨ ਭਾਈ ਪੈੜਾ ਜੀ ਸਨ ਜਿਨ੍ਹਾਂ ਨੇ ਸਿੱਖ ਧਰਮ ਦਾ ਸਭ ਤੋਂ ਪਹਿਲਾ ਗ੍ਰੰਥ ਬਾਲੇ ਵਾਲੀ ਜਨਮ ਸਾਖੀ ਪੂਰਨ ਕੀਤੀ। ਖਾਲਸੇ ਪੰਥ ਵਿੱਚ ਸਾਧਸੰਗਤ ਜੀ ਗ੍ਰੰਥ ਤਾਂ ਸੈਂਕੜੇ ਹੀ ਹਨ, ਪਰ ਸਭ ਤੋਂ ਪਹਿਲਾ ਗ੍ਰੰਥ ਭਾਈ ਸਾਹਿਬ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਹੈ, ਜੋ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਲਿਖਵਾ ਰਹੇ ਨੇ। ਹਾਂਜੀ,
ਨਿਜ ਨਿਜ ਆਸਨ ਬੈਠ ਸੁਹਾਏ,
ਆਪਣੇ ਆਪਣੇ ਆਸਣਾਂ 'ਤੇ ਆ ਕੇ ਸਰੋਤੇ ਬੈਠ ਗਏ। ਜਿੱਥੇ ਰੋਜ਼ ਬਹਿੰਦੇ ਸੀ ਉੱਥੇ ਹੀ ਬੈਠੇ, ਕਿਉਂਕਿ ਇਹ ਮਰਿਆਦਾ ਹੈ, ਜਿੱਥੇ ਸੰਗਤ 'ਚ ਬੈਠੀਏ ਉੱਥੇ ਆਪਣੀ ਥਾਂ 'ਤੇ ਜਾ ਕੇ ਬਹਿਣਾ ਚਾਹੀਦਾ। ਜਿੱਥੇ ਕੋਈ ਦੂਸਰਾ ਪ੍ਰੇਮੀ ਬੈਠਦਾ ਹੋਵੇ ਉੱਥੇ ਬੈਠਾਂਗੇ, ਉਹਨੇ ਆ ਕੇ ਉੱਥੇ ਧਿਆਨ ਲਾਉਣਾ ਸੀ, ਉਹ ਫਿਰ ਉਹਨੂੰ ਡਿਸਟਰਬ ਹੁੰਦੀ, ਉਹਦਾ ਧਿਆਨ ਉਖੜਦਾ। ਆਪਣੀ ਆਪਣੀ ਥਾਂ 'ਤੇ ਜਿੱਥੇ ਬਾਬਾ ਬੁੱਢਾ ਜੀ ਬਹਿੰਦੇ ਸਨ ਉਹ ਆਪਣੀ ਥਾਂ 'ਤੇ ਬਹਿ ਗਏ, ਜਿੱਥੇ ਭਾਈ ਭਗੀਰਥ ਜੀ ਸਜਦੇ ਸਨ ਉਹ ਉੱਥੇ ਸਜ ਗਏ। ਭਾਈ ਬਾਲਾ ਜੀ ਆਪਣੇ ਆਸਣ 'ਤੇ ਬਹਿ ਕੇ ਕਥਾ ਕਰਨ ਲੱਗੇ।
ਕਥਾ ਕਥਨ ਲੱਗਿਓ ਤਬ ਬਾਲਾ,
ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਕਥਾ ਕਰਨ ਲੱਗੇ ਹਨ।
ਸ੍ਰੀ ਅੰਗਦ ਜੀ ਸੁਣਹਿ ਕਿਰਪਾਲਾ,
ਸਤਿਗੁਰੂ ਮਹਾਰਾਜ ਦੂਸਰੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਆਪਣੇ ਗੁਰਦੇਵ ਦੀ ਕਥਾ ਸੁਣ ਰਹੇ ਬੜੇ ਵਿਰਾਗ ਨਾਲ, ਬੜੇ ਪ੍ਰੇਮ ਨਾਲ। ਹਾਂਜੀ,
ਸ੍ਰੀ ਬਾਲਾ ਸੰਦੁਰ ਵਾਚ,
ਭਾਈ ਬਾਲਾ ਜੀ ਉਚਾਰਨ ਕਰਦੇ ਨੇ।
ਜੋ ਪਈ ਰਾਖਸ਼ ਕੋ ਇਹ ਵਕੀਨ ਉਧਾਰਾ,
ਇਹ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੁਣੋ, ਗੁਰੂ ਨਾਨਕ ਦੇਵ ਜੀ ਨੇ ਕੌਡੇ ਰਾਖਸ਼ ਦਾ ਇਸ ਤਰ੍ਹਾਂ ਉਧਾਰ ਕੀਤਾ।
ਆਗੇ ਗਵਨੇ ਮੁਕਤ ਉਧਾਰਾ,
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਉਸ ਨਗਰ ਤੋਂ ਉਸ ਜਗ੍ਹਾ ਤੋਂ ਉਹਨੂੰ ਤਾਰ ਕੇ ਉਸ ਇਲਾਕੇ ਨੂੰ ਵੀ ਤਾਰ ਦਿੱਤਾ ਤੇ ਅੱਗੇ ਚੱਲ ਪਏ।
ਜਹ ਕਾਨਨ ਦਾਰੁਨ ਹੈ ਸਗਰਾ,
ਮਹਾਰਾਜ ਜੰਗਲੋ ਜੰਗਲੀ ਤੁਰੀ ਜਾਂਦੇ। ਭਾਈ ਬਾਲਾ ਜੀ ਨਾਲ ਸਨ, ਉਹ ਕਹਿੰਦੇ ਅਸੀਂ ਨਾਲ ਸੀ ਮਹਾਰਾਜ ਦੇ, ਅੱਗੇ ਅੱਗੇ ਗੁਰੂ ਸਾਹਿਬ ਜੀ, ਪਿੱਛੇ ਮੈਂ ਅਤੇ ਭਾਈ ਮਰਦਾਨਾ ਤੁਰਦੇ ਸੀ। ਅਤੇ ਬੜਾ ਜੰਗਲ ਆਇਆ, ਸੈਂਕੜੇ ਮੀਲ ਜੰਗਲ ਹੀ ਜੰਗਲ। ਸਾਧਸੰਗਤ ਜੀ ਕਦੀ ਉੱਧਰ ਜਾਈਏ ਨਾ, ਜੱਬਲਪੁਰ ਤੋਂ ਨਾਗਪੁਰ, ਜੱਬਲਪੁਰ ਅਤੇ MP ਦੇ ਵਿੱਚ ਅਜੇ ਵੀ ਬੜੇ ਬੜੇ ਲੰਮੇ ਜੰਗਲ ਹਨ, ਵੀ 100-100 ਮੀਲ ਜੰਗਲ ਹੀ ਜੰਗਲ। ਅਤੇ ਬਿਹਾਰ ਦੇ ਵਿੱਚ ਵੀ ਬੜਾ ਜੰਗਲ, ਪਹਿਲਾਂ ਤਾਂ ਬਹੁਤ ਸੀ, ਹੁਣ ਤਾਂ ਆਬਾਦੀਆਂ ਹੋ ਗਈਆਂ, ਫਿਰ ਵੀ ਸੜਕਾਂ ਪੱਕੀਆਂ ਬਣ ਗਈਆਂ। ਪਹਿਲਾਂ ਕੱਚੇ ਰਾਹ 'ਤੇ ਜੰਗਲਾਂ 'ਚੋਂ ਨਿਕਲਣਾ ਬੜਾ ਖਤਰੇ ਵਾਲਾ ਕੰਮ ਸੀ। ਗੁਰੂ ਮਹਾਰਾਜ ਜੰਗਲੋ ਜੰਗਲੀ ਤੁਰੀ ਜਾਂਦੇ ਆਪਣੀ ਮੌਜ ਵਿੱਚ।
ਨਿਕਟਨ ਜਾ ਕੇ ਕਿਹੇ ਥਾਂ ਨਗਰਾ,
ਕੋਈ ਨਗਰ ਕੋਈ ਪਿੰਡ ਆਉਂਦਾ ਹੀ ਨਹੀਂ ਰਸਤੇ ਵਿੱਚ, ਸੈਂਕੜੇ ਮੀਲ ਜੰਗਲ, ਆਬਾਦੀ ਕੋਈ ਹੈ ਨਹੀਂ। ਅਤੇ ਉਸ ਜੰਗਲ ਵਿੱਚ ਮਹਾਰਾਜ ਇਕੱਲੇ ਹੀ ਭਾਈ ਬਾਲੇ ਮਰਦਾਨੇ ਨਾਲ ਤੁਰਦੇ ਹਨ।
ਮੰਦ ਮੰਦ ਤਹਿਕੀਨ ਪਿਆਨਾ,
ਹੌਲੇ ਹੌਲੇ ਸੱਚੇ ਪਾਤਸ਼ਾਹ ਤੁਰਦੇ ਸਹਿਜ ਅਵਸਥਾ ਵਿੱਚ ਆਪਣੀ ਮੌਜ ਵਿੱਚ। ਉਹਨਾਂ ਦੀ ਮਾਇਆ ਹੀ ਹੈ ਵੀ ਜੇ ਚਾਹੁਣਾ ਤਾਂ ਇੱਕ ਮਿੰਟ ਵਿੱਚ ਲੱਖਾਂ ਮੀਲ ਦਾ ਪਿੰਡ ਤੈਅ ਕਰ ਲੈਣ, ਨਾ ਚਾਹੁਣ ਤਾਂ ਆਪਣੇ ਹੌਲੇ ਹੌਲੇ ਤੁਰਦੇ ਤੁਰਦੇ ਜਾਂਦੇ, ਮੌਜ ਦੇ ਵਿੱਚ ਸੱਚੇ ਪਾਤਸ਼ਾਹ ਹੌਲੇ ਹੌਲੇ ਸਹਿਜੇ ਸਹਿਜੇ ਤੁਰੇ ਜਾਂਦੇ ਹਨ।
ਤਿਹਸ਼ਿਨ ਕਹਿਣ ਲੱਗਾ ਮਰਦਾਨਾ।
ਉਸ ਵੇਲੇ ਮਹਾਰਾਜ ਨੂੰ ਤੁਰਦਿਆਂ 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 ਮਰਦਾਨਾ ਬੋਲਿਆ,
ਹੇ ਪ੍ਰਭ ਮੋਕੋ ਸੁਦਾ ਸਤਾਇਓ।
ਹੇ ਮਹਾਰਾਜ, ਮੈਨੂੰ ਭੁੱਖ ਨੇ ਬੜਾ ਸਤਾਇਆ, ਮੇਰੀ ਤਾਂ ਜਾਨ ਨਿਕਲ ਚੱਲੀ ਹੈ। ਮਹਾਰਾਜ ਕਈ ਦਿਨ ਹੋ ਗਏ ਕੋਈ ਸ਼ਹਿਰ ਪਿੰਡ ਆਇਆ ਹੀ ਕੋਈ ਨਹੀਂ ਰਸਤੇ ਵਿੱਚ, ਅਤੇ ਰੋਟੀ ਪਾਣੀ ਕਿਤੋਂ ਮਿਲੀ ਨਹੀਂ, ਕਈ ਦਿਨ ਹੋ ਗਏ ਕੁਝ ਖਾਧਾ ਨਹੀਂ ਹੈ।
ਬੀਤੇ ਕਿਤੇ ਦਿਨ ਅਸਨ ਨਾ ਖਾਇਓ।
ਕਈ ਦਿਨ ਹੋ ਗਏ ਮਹਾਰਾਜ ਤੁਹਾਡੇ ਨਾਲ ਤੁਰਿਆ ਜੰਗਲ ਵਿੱਚ, ਕਿਤੇ ਭੋਜਨ ਨਹੀਂ ਖਾਣ ਨੂੰ ਮਿਲਿਆ।
ਜਲ ਨਸਕੋ ਇੱਕ ਪੈਰ ਅਗਾਰੀ।
ਹੁਣ ਮਹਾਰਾਜ ਮੇਰੇ ਤੋਂ ਇੱਕ ਪੈਰ ਵੀ ਅੱਗੇ ਤੁਰਿਆ ਨਹੀਂ ਜਾਂਦਾ, ਕਿਉਂਕਿ ਭੁੱਖੇ ਦਾ ਕੋਈ ਕੰਮ ਹੁੰਦਾ ਹੀ ਨਹੀਂ ਨਾ। ਬਾਣੀ ਵੀ ਕਹਿੰਦੀ ਭੁੱਖੇ ਭਗਤ ਨਾ ਕੀਜੈ ਜੈ ਮਾਲਾ ਆਪਣੀ ਲੀਜੈ। ਕੋਈ ਵੀ ਇਨਸਾਨ ਹੈ, ਭਾਵੇਂ ਉਹ ਕਿਸੇ ਧਰਮ ਦਾ ਹੈ, ਕਿਸੇ ਜਾਤੀ ਦਾ ਹੈ, ਕਿਸੇ ਸੰਪਰਦਾਇ ਦਾ ਹੈ, ਕਿਸੇ ਮਤ ਮਤਾਂਤਰ ਦਾ ਹੈ, ਰੋਟੀ ਤਾਂ ਖਾਣੀ ਪੈਂਦੀ ਹੈ, ਭੋਜਨ ਸਭ ਦੇ ਵਾਸਤੇ ਜ਼ਰੂਰੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੇਵਕ ਭਾਈ ਮਰਦਾਨਾ ਭੁੱਖ ਨਾਲ ਵਿਆਕੁਲ ਹੋ ਕੇ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਹੁਣ ਮੈਂ ਇੱਕ ਕਦਮ ਵੀ ਅੱਗੇ ਨਹੀਂ ਤੁਰਾਂਗਾ।
ਨਿਕਟ ਨਾ ਪੁਰ ਚੋਂ ਦਿਸ ਬਨ ਭਾਰੀ।
ਚਾਰੇ ਪਾਸੇ ਜੰਗਲ ਹੀ ਜੰਗਲ, ਕੋਈ ਨਗਰ ਕੋਈ ਸ਼ਹਿਰ ਕੋਈ ਪਿੰਡ ਨੇੜੇ ਹੈ ਨਹੀਂ, ਮੈਨੂੰ ਕੁਥਾਂ ਹੀ ਲਿਆ ਮਾਰਿਆ ਜੇ ਮਹਾਰਾਜ। ਮਰਦਾਨਾ ਹਮੇਸ਼ਾ ਹੀ ਸੱਚੇ ਪਾਤਸ਼ਾਹ ਨੂੰ ਇਹ ਉਲਾਂਭਾ ਦਿੰਦਾ ਹੈ ਕਿ ਮਹਾਰਾਜ ਕੋਈ ਸ਼ਹਿਰ ਪਿੰਡ ਦੇ ਨੇੜੇ ਚੱਲਿਆ ਕਰੋ, ਜੰਗਲ 'ਚ ਕਿਉਂ ਜਾਂਦੇ ਹੋ? ਇੱਥੇ ਜੰਗਲ 'ਚ ਰੋਟੀ ਪ੍ਰਸ਼ਾਦਾ ਮਿਲਦਾ ਕੋਈ ਨਹੀਂ, ਹੁਣ ਮੈਂ ਇੱਥੇ ਮਰ ਜਾਵਾਂਗਾ ਭੁੱਖ ਨਾਲ।
ਸੁਣ ਬੋਲੇ ਬੇਦੀ ਕੁਲ ਦੀਪਾ।
ਇਹ ਸੁਣ ਕੇ ਮਹਾਰਾਜ ਬੇਦੀ ਕੁਲ ਦੀਪਕ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬੋਲੇ,
ਧੀਰ ਧਰਹੋ ਹੈ ਨਗਰ ਸਮੀਪਾ।
ਮਹਾਰਾਜ ਕਹਿੰਦੇ, ਮਰਦਾਨਿਆ ਹੌਂਸਲਾ ਕਰ, ਧੀਰਜ ਰੱਖ, ਆ ਨਗਰ ਨੇੜੇ ਹੀ ਆਉਣ ਵਾਲਾ, ਆਪਾਂ ਥੋੜ੍ਹੇ ਸਮੇਂ ਵਿੱਚ ਨੇੜੇ ਹੀ ਕੋਈ ਨਗਰ ਹੈ ਉੱਥੇ ਚੱਲ ਵੜਾਂਗੇ, ਜਦੋਂ ਨਗਰ 'ਚ ਪਹੁੰਚਾਂਗੇ ਤਾਂ ਉੱਥੇ ਚੱਲ ਕੇ ਤੈਨੂੰ ਅਸੀਂ ਪ੍ਰਸ਼ਾਦਾ ਛਕਾ ਦਿਆਂਗੇ।
ਇਹ ਵਿਲਾਂਬ ਦੇ ਕਰਤ ਪਿਆਨਾ।
ਇਸ ਤਰ੍ਹਾਂ ਮਰਦਾਨੇ ਨੂੰ ਹੌਂਸਲਾ ਦੇ ਦਿੰਦੇ ਆ, ਬੁਲਾ ਲੈਂਦੇ ਆ, ਜਿਵੇਂ ਨਿੱਕੇ ਨਿਆਣੇ ਨੂੰ ਕਹੀਦਾ ਨਾ, ਬਸ ਥੋੜ੍ਹਾ ਜਿਹਾ ਠਹਿਰ, ਤੈਨੂੰ ਹੁਣੇ ਕੁਛ ਛਕਾਉਂਦੇ ਹਾਂ, ਹੁਣੇ ਤੈਨੂੰ ਲੈ ਦਿੰਦੇ ਹਾਂ ਉਹ ਨਿਆਣੇ ਨੂੰ। ਇੱਦਾਂ ਮਹਾਰਾਜ ਭਾਈ ਮਰਦਾਨੇ ਨੂੰ ਪਿਆਰ ਨਾਲ ਬੁਲਾ ਲੈਂਦੇ, ਉਹ ਦਸ ਕੁ ਕਦਮ ਤੁਰ ਕੇ ਫਿਰ ਕਹਿ ਦਿੰਦਾ, ਮਹਾਰਾਜ ਮਰ ਚੱਲਿਆ ਮੈਂ ਤਾਂ। ਫਿਰ ਉਹਨੂੰ ਕਹਿੰਦੇ, ਬਸ ਕੋਈ ਨਹੀਂ, ਆਹ ਬਸ ਨੇੜੇ ਹੀ ਹੈ, ਹੁਣੇ ਚੱਲ। ਇੱਦਾਂ ਬੁਲਾਉਂਦੇ ਹੋਏ ਸੱਚੇ ਪਾਤਸ਼ਾਹ ਮਰਦਾਨੇ ਨੂੰ ਲਈ ਜਾਂਦੇ ਨੇ।
ਗਏ ਉਲੰਘ ਸਰਬ ਉਦਿਆਨਾ।
ਸਾਰਾ ਜੰਗਲ ਲੰਘ ਗਏ, ਜੰਗਲ ਤੋਂ ਬਾਹਰ ਇੱਕ ਵੱਡੀ ਸਾਰੀ ਨਦੀ ਦਿਖਾਈ ਦਿੱਤੀ ਹੈ।
ਤੀਨ ਕੋਸ ਤੇ ਨਗਰ ਸੁਹਾਵਾ।
ਤੇ ਤਿੰਨ ਕੋਹ ਦੂਰ ਨਗਰ ਦੀਆਂ ਉੱਚੀਆਂ ਉੱਚੀਆਂ ਇਟਾਰੀਆਂ ਨਜ਼ਰ ਆਉਣ ਲੱਗ ਪਈਆਂ। ਨਗਰ ਦੇ ਉੱਚੇ ਉੱਚੇ ਕਹਿ ਲਓ ਵੀ ਵੱਡੇ ਵੱਡੇ ਸ਼ਹਿਰ ਦੇ ਬੜੇ ਮਕਾਨ ਸੀਗੇ, ਉਹਦਾ ਅੰਦਾਜ਼ਾ ਦੂਰੋਂ ਤਿੰਨ ਕੋਹ ਤੋਂ ਲੱਗਿਆ ਵੀ ਉੱਥੇ ਕੋਈ ਵੱਡਾ ਸ਼ਹਿਰ ਕੋਈ ਨਗਰ ਹੈ।
ਮਰਦਾਨੇ ਕੋ ਪ੍ਰਭੂ ਦਿਖਾਵਾ।
ਮਹਾਰਾਜ ਮਰਦਾਨੇ ਨੂੰ ਕਹਿੰਦੇ, ਆਹ ਦੇਖ ਮਰਦਾਨੇ, ਤੂੰ ਮੰਨਦਾ ਨਹੀਂ ਸੀ, ਅਸੀਂ ਤੈਨੂੰ ਕਿਹਾ ਸੀ ਵੀ ਨਗਰ ਨੇੜੇ ਆ ਰਿਹਾ, ਆਪਾਂ ਨਗਰ ਪਹੁੰਚ ਜਾਣਾ ਹੁਣੇ, ਉੱਥੇ ਤੈਨੂੰ ਕੁਛ ਛਕਾਵਾਂਗੇ, ਤੂੰ ਮੰਨਦਾ ਨਹੀਂ ਸੀ। ਆਹ ਦੇਖ ਦੂਰੋਂ ਉੱਚੇ ਉੱਚੇ ਬੈਲ ਵੱਡੀਆਂ ਵੱਡੀਆਂ ਬਿਲਡਿੰਗਾਂ ਨਜ਼ਰ ਆਉਂਦੀਆਂ, ਮਕਾਨ ਨਜ਼ਰ ਆਉਂਦੇ, ਆਪਾਂ ਉੱਥੇ ਚੱਲ ਕੇ ਤੈਨੂੰ ਛਕਾਵਾਂਗੇ।
ਸੁੰਦਰਪੁਰ ਦੇਖੋ ਥਲ ਉੱਚੇ।
ਉੱਚੀ ਥਾਂ ਤੇ ਸੋਹਣਾ ਸ਼ਹਿਰ ਵਸਿਆ ਹੈ।
ਖਹੋ ਅਸਨ ਤਹਿ ਚਲੋ ਪਹੁੰਚੇ।
ਬਸ ਉੱਥੇ ਪਹੁੰਚ ਕੇ ਤੈਨੂੰ ਭੋਜਨ ਛਕਾ ਦਿਆਂਗੇ।
ਸੁਣ ਬੋਲਿਓ ਹੇ ਪ੍ਰਭ ਗੁਣ ਖਾਨੀ।
ਇਹ ਸੁਣ ਕੇ ਮਰਦਾਨਾ ਕਹਿਣ ਲੱਗਾ,
ਮਮ ਸਰੀਰ ਭਾ ਬਲ ਤੇ ਹਾਨੀ।
ਮਹਾਰਾਜ ਉਹ ਤੇ ਬੜੀ ਦੂਰ ਨਜ਼ਰ ਆ ਰਿਹਾ, ਮੇਰੇ ਸਰੀਰ 'ਚ ਤੇ ਜਾਨ ਕੋਈ ਨਹੀਂ ਰਹੀ, ਉਹ ਤਾਂ ਬਹੁਤ ਤਿੰਨ ਕੋਹ ਤੇ ਤੁਰਨਾ ਬੜਾ ਔਖਾ ਹੈ।
ਮ੍ਰਿਤ ਹੋਇ ਪਰਿਉ ਰਹਿ ਕਿਹ ਥਾਨਾ।
ਮਹਾਰਾਜ ਤਿੰਨ ਕੋਹ ਤੇ ਪਤਾ ਨਹੀਂ ਕੱਲ ਨੂੰ ਪਹੁੰਚਾਂਗੇ, ਮੇਰੇ ਜਾਨ ਹੀ ਕੋਈ ਨਹੀਂ, ਮੈਂ ਤੇ ਇੱਥੇ ਮਰ ਕੇ ਡਿੱਗ ਪੈਣਾ, ਤੁਸੀਂ ਮੇਰਾ ਸੰਸਕਾਰ ਇੱਥੇ ਹੀ ਕਰ ਦਿਆ ਜੇ, ਅੱਗੇ ਤਾਂ ਮੈਂ ਜਾ ਨਹੀਂ ਸਕਦਾ।
ਸਭ ਵਿਦ ਮੈਂ ਨਿਰਣੈ ਕਰ ਜਾਨਾ।
ਮੈਂ ਤਾਂ ਨਿਰਣਾ ਕਰ ਲਿਆ, ਮੇਰਾ ਤਾਂ ਮਹਾਰਾਜ ਹੁਣ ਅੰਤ ਸਮਾਂ ਆ ਗਿਆ ਜੀ, ਮੇਰੇ ਪ੍ਰਾਣ ਨਿਕਲ ਗਏ, ਮੇਰੀ ਲੱਤਾਂ 'ਚ ਜਾਨ ਨਹੀਂ ਰਹੀ। ਤੁਸੀਂ ਕਹਿੰਦੇ ਹੋ ਤਿੰਨ ਘੋ ਜੇ ਹੋਰ ਤੁਰ, ਤਿੰਨ ਘੋ ਬੜੀ ਦੂਰ ਹੈ ਮਹਾਰਾਜ। ਹਾਂਜੀ,
ਕੀਨ ਖੁਦਾਏ ਅਬ ਹੈ ਮ੍ਰਿਤ ਮੋਰੀ,
ਅੱਲਾਹ ਤਾਲਾ ਨੇ, ਖੁਦਾ ਨੇ ਮੇਰੇ ਸਵਾਸ ਪੂਰੇ ਕਰ ਦਿੱਤੇ। ਮੇਰੀ ਮ੍ਰਿਤੂ ਇੱਥੇ ਹੀ ਆਉਣੀ ਸੀ ਜੰਗਲ ਵਿੱਚ, ਤਾਂ ਹੁਣ ਮਹਾਰਾਜ ਮੈਂ ਮਰ ਚੱਲਿਆ ਹਾਂ ਭੁੱਖ ਨਾਲ।
ਜਗ ਜੀਵਨ 'ਤੇ ਟੁੱਟੀ ਡੋਰੀ,
ਜਗਤ ਦੇ ਜੀਵਨ ਤੋਂ ਮੇਰੀ ਡੋਰੀ ਟੁੱਟ ਗਈ ਹੈ, ਮੇਰੇ ਸਵਾਸਾਂ ਦੀ ਡੋਰੀ ਟੁੱਟਣ ਵਾਲੀ ਹੈ।
ਆਇਓ ਨਗਰ ਤਹਾਂ ਕਿਆ ਹੋਏ,
ਜੇ ਉਹ ਨਗਰ ਆ ਵੀ ਗਿਆ, ਉੱਥੇ ਪਹੁੰਚ ਵੀ ਗਏ, ਤਾਂ ਉੱਥੇ ਕਿਹੜਾ ਆਪਣੀ ਕੋਈ ਮਾਸੀ ਬੈਠੀ ਜਾਣ ਪਛਾਣ ਵਾਲੀ ਪਰੌਂਠੇ ਪਕਾ ਕੇ, ਉੱਥੇ ਕੀ ਉਹ ਚੱਲਿਆ ਮਹਾਰਾਜ ਜੀ। ਹਾਂਜੀ,
ਚੀਰ ਗੰਢ ਹਮ ਦਾਮ ਨਾ ਕੋਏ,
ਆਪਣੀ ਜੇਬ 'ਚ ਧੇਲਾ ਕੋਈ ਨਹੀਂ, ਪੈਸਾ ਕੋਈ ਨਹੀਂ, ਬਿਨਾਂ ਪੈਸੇ ਦੇ ਕੌਣ ਰੋਟੀ ਖਵਾਉਂਦਾ ਮਹਾਰਾਜ? ਨਾ ਤੁਹਾਡੀ ਜੇਬ 'ਚ ਕੋਈ ਪੈਸਾ ਤੁਸੀਂ ਰੱਖਦੇ ਹੋ, ਨਾ ਮੇਰੇ ਕੋਲ ਰਹਿਣ ਦਿੰਦੇ ਹੋ। ਮੈਂ ਵੀ ਖਾਲੀ ਹਾਂ, ਮਤਲਬ ਭਾਈ ਬਾਲਾ ਵੀ ਖਾਲੀ ਹੈ, ਤੁਸੀਂ ਵੀ ਖਾਲੀ, ਜੇਬ ਸਾਰਿਆਂ ਦੀ ਖਾਲੀ, ਬਿਨਾਂ ਪੈਸੇ ਟਕੇ ਧੇਲੇ ਦੇ ਗੁਰੂ ਮਹਾਰਾਜ ਬਾਜ਼ਾਰ 'ਚ ਵੜਨ ਨਹੀਂ ਦਿੰਦਾ, ਦੁਕਾਨ 'ਤੇ ਖੜਨ ਨਹੀਂ ਦਿੰਦਾ। ਜੇ ਆਪਾਂ ਜਾ ਵੀ ਬੜੇ ਸ਼ਹਿਰ ਵਿੱਚ, ਅਤੇ ਉੱਥੇ ਆਪਾਂ ਨੂੰ ਕਿਸੇ ਨੇ ਰੋਟੀਆਂ ਥੋੜ੍ਹਾ ਪਰੋਸ ਕੇ ਖਵਾਉਣੀਆਂ, ਜਾਂ ਕੋਈ ਸਾਨੂੰ ਕਿਸੇ ਨੇ ਮਠਿਆਈਆਂ ਜਲੇਬੀਆਂ ਖਵਾ ਦੇਣੀਆਂ, ਮਹਾਰਾਜ ਪੈਸਿਆਂ ਤੋਂ ਬਿਨਾਂ ਕੌਣ ਪੁੱਛੇਗਾ?
ਬਿਨਾਂ ਲੀਏ ਕੋ ਦੇਵੈ ਨਾਹੀ,
ਬਿਨਾਂ ਪੈਸੇ ਲਿਆਂ ਕੌਣ ਦਿੰਦਾ? ਦੁਕਾਨ ਦੇ ਨੇੜੇ ਨਹੀਂ ਖੜਨ ਦਿੰਦੇ ਲੋਕ।
ਕੈਸੇ ਖਾਓ ਅਸਨਪੁਰ ਮਾਹੀ,
ਕਿਵੇਂ ਖਾਵਾਂਗੇ ਉੱਥੇ ਜਾ ਕੇ? ਤੁਸੀਂ ਤਾਂ ਇੰਝ ਕਹਿੰਦੇ ਹੋ ਵੀ ਜਿਵੇਂ ਉੱਥੇ ਪਹੁੰਚਦਿਆਂ ਸਾਰ ਹੀ ਅੱਗੇ ਸਾਨੂੰ ਪਰੌਂਠੇ ਮਿਲ ਜਾਣੇ। ਮਹਾਰਾਜ ਨਗਰ ਤਾਂ ਠੀਕ ਹੈ, ਪਰ ਆਪਣੀ ਜੇਬ ਖਾਲੀ ਹੈ, ਕਦੀ ਕੋਈ ਦੋ ਚਾਰ ਰੁਪਈਏ ਜੇਬ 'ਚ ਰੱਖ ਲਿਆ ਕਰੋ ਔਖੇ ਵੇਲੇ ਵਾਸਤੇ। ਤੁਸੀਂ ਪੈਸੇ ਨੂੰ ਹੱਥ ਨਹੀਂ ਲਾਉਂਦੇ, ਆਪ ਤਾਂ ਨਹੀਂ ਲਾਉਂਦੇ, ਮੈਨੂੰ ਵੀ ਨਹੀਂ ਲਾਉਣ ਦਿੰਦੇ। ਸਾਧ ਸੰਗਤ ਜੀ, ਗੁਰੂ ਨਾਨਕ ਦੀ ਫਕੀਰੀ ਬਹੁਤ ਸਿਖਰ ਦੀ ਫਕੀਰੀ ਸੀ, ਕਹਿਣਾ ਸੌਖਾ ਹੈ, ਗੱਲਾਂ ਅਸੀਂ ਕਰ ਲੈਂਦੇ ਹਾਂ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਖੇਡ ਬਹੁਤ ਔਖੀ, ਕਠਿਨ, ਕਠਿਨ ਤੋਂ ਕਠਿਨ ਸੀਗੀ। ਮਹਾਰਾਜ ਨਾ ਕੋਈ ਪੈਸਾ ਰੱਖਦੇ ਸਨ ਕੋਲ, ਅਤੇ ਨਾ ਕੋਈ ਬਸਤਰ, ਬਸ ਜਿੰਨਾ ਕੁ ਚਾਦਰੇ ਨਾਲ ਸਰੀਰ ਢੱਕਿਆ, ਉਹ ਇੱਕ ਚਾਦਰ ਦੀ ਬੁੱਕਲ ਮਾਰੀ ਹੁੰਦੀ ਸੀ, ਉਹੀ ਲੱਕ ਨੂੰ ਬੜੇ ਗਾਤੀ ਜੀ ਲਾਈ ਹੋਣੀ, ਅਤੇ ਬਸ ਸੱਚੇ ਪਾਤਸ਼ਾਹ ਪੈਰਾਂ 'ਚ ਲੱਕੜ ਦੀਆਂ ਖੜਾਵਾਂ, ਡੇਢ ਗਜ ਪਰਨਾ ਸਿਰ ਦੇ ਉੱਤੇ ਕੱਪੜਾ ਖੱਦਰ ਦਾ ਬਲਿਆ ਹੋਣਾ, ਅਤੇ ਸੱਚੇ ਪਾਤਸ਼ਾਹ ਇੱਦਾਂ ਹੀ ਸਾਰਾ ਜੀਵਨ ਇੱਦਾਂ ਲੰਘਾ ਦਿੱਤਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਆਪਣੇ ਸਿੱਖਾਂ ਨੂੰ ਸਰਦਾਰੀਆਂ ਰਾਜ ਭਾਗ ਦਿੱਤੇ ਨੇ, ਅਤੇ ਆਪ ਸਿਖਰ ਦੀ ਫਕੀਰੀ ਕੀਤੀ ਹੈ, ਭਾਰੀ ਕਰੀ ਤਪੱਸਿਆ। ਮਰਦਾਨਾ ਕਹਿੰਦਾ ਜੇਬ 'ਚ ਪੈਸੇ ਦਾ ਰੱਖਿਆ ਕਰੋ। ਹਾਂਜੀ,
ਸ੍ਰੀ ਗੁਰ ਸੁਣੇ ਵਾਕ ਅਸ ਜਬ ਹੀ,
ਜਦੋਂ ਮਰਦਾਨੇ ਦੀ ਇਹ ਗੱਲ ਸੁਣੀ ਸੱਚੇ ਪਾਤਸ਼ਾਹ ਨੇ,
ਪਗ ਸੋ ਰੇਤ ਫਰੋਰੀ ਤਬ ਹੀ,
ਦਰਿਆ ਦੀ ਰੇਤਾ ਸੀਗੀ, ਬਰੇਤੀ ਸੀ, ਮਹਾਰਾਜ ਨੇ ਰੇਤ ਦੇ ਵਿੱਚ ਪੈਰ ਮਾਰਿਆ, ਪੈਰ ਚਰਨਾਂ ਦੇ ਨਾਲ ਸੱਚੇ ਪਾਤਸ਼ਾਹ ਨੇ ਰੇਤਾ ਫਰੋਲਿਆ। ਹਾਂਜੀ,
ਨਿਕਸਾ ਤਿਹ ਤੇ ਅਦਭੁਤ ਲਾਲ,
ਜਦੋਂ ਉਹ ਨਦੀ ਦਾ ਰੇਤਾ ਫਰੋਲਿਆ ਗੰਗਾ ਦਾ ਚਰਨਾਂ ਦੇ ਨਾਲ, ਉਹਦੇ 'ਚ ਇੱਕ ਬੜਾ ਹੀ ਸੋਹਣਾ ਪੱਥਰ, ਲਾਲ ਪੱਥਰ ਜਿਹਨੂੰ ਲਾਲ ਕਹਿੰਦੇ ਆਪਾਂ, ਹੀਰਾ ਮੋਤੀ ਲਾਲ ਪੰਨਾ ਲਾਲ ਨਿਕਲਿਆ ਉਹਦੇ ਵਿੱਚੋਂ ਇੱਕ। ਹਾਂਜੀ,
ਜਾ ਕੀ ਸੋਭਾ ਦਿਪਤ ਵਿਸ਼ਾਲ,
ਜਿਹੜੀ ਬਹੁਤ ਹੀ ਸੋਹਣੀ ਸੋਭਾ ਵਾਲਾ ਸੁੰਦਰ ਸੀ,
ਬੰਧਨ ਗੰਢ ਚਹੋ ਮਰਦਾਨਾ,
ਮਹਾਰਾਜ ਕਹਿੰਦੇ ਮਰਦਾਨੇ ਤੂੰ ਕਹਿੰਦਾ ਵੀ ਜੇਬ 'ਚ ਕੁਛ ਹੋਣਾ ਚਾਹੀਦਾ, ਪੱਲੇ ਹੋਣਾ ਚਾਹੀਦਾ, ਕੋਈ ਜਿਵੇਂ ਜੇਬ 'ਚ ਪੈਸੇ ਹੋਣ ਜਾਂ ਕੋਈ ਚੀਜ਼ ਹੋਵੇ, ਕੋਈ ਗਹਿਣਾ ਹੋਵੇ ਔਖੇ ਵੇਲੇ ਵਾਸਤੇ, ਤਾਂ ਸੁਣ ਲੈ,
ਲੇ ਬੰਦ ਹੋ ਨਿਜ ਚੀਰ ਸੰਗਾਨਾ,
ਚਾਹ ਲੈ ਲੈ ਲਾਲ, ਇਹਨੂੰ ਪੱਲੇ ਬੰਨ ਲੈ ਕੱਪੜੇ 'ਚ, ਲੈ ਲੈ ਇਹਨੂੰ। ਹਾਂਜੀ,
ਧਰਹੋ ਧੀਰ ਔਰ ਕਰਹੋ ਪਿਆਨਾ,
ਹੌਂਸਲਾ ਕਰ ਅਤੇ ਤੁਰ। ਉਹ ਤਿੰਨ ਕੁ ਕੋਹ ਦੇ ਆਪਾਂ ਪਹੁੰਚ ਗਏ, ਉੱਥੇ ਖਾਣ ਨੂੰ ਮਿਲੇਗਾ,
ਥੋਰ ਫੰਤ ਢਿਗ ਢਿਗ ਹੈ ਪੁਰਥਾਨਾ,
ਇਹਨੇ ਜੰਗਲ ਟੱਪ ਆਇਆ ਅਤੇ ਹੁਣ ਹੌਂਸਲਾ ਕਰ, ਥੋੜ੍ਹਾ ਜਿਹਾ ਸਫ਼ਰ ਹੋਰ ਰਹਿ ਗਿਆ, ਇਹ ਵੀ ਕੱਟ ਲੈ ਔਖਾ ਸੌਖਾ।
ਦੋਹਰਾ ਇਹ ਪਾਹਨ ਕਿਆ ਕਾਜ ਹੈ,
ਅੱਗੋਂ ਸਾਧ ਸੰਗਤ ਜੀ ਮਰਦਾਨਾ ਬੋਲਿਆ, ਕਹਿੰਦਾ ਇਹ ਪੱਥਰ ਕਿਹੜੇ ਕੰਮ ਆਉਣਾ, ਇਹ ਪੱਥਰ ਨਾਲ ਕੀ ਮਿਲ ਚੱਲਿਆ, ਪੱਥਰ ਦਾ ਭਲਾ ਕਿਸੇ ਨੇ ਕੋਈ ਦੇ ਦੇਣਾ ਮੈਨੂੰ? ਮਰਦਾਨੇ ਨੇ ਵਿਚਾਰੇ ਨੇ ਕਿਹੜਾ ਲਾਲ ਪੰਨੇ ਹੀਰੇ ਮੋਤੀ ਵੇਖੇ ਸਨ, ਉਹ ਤਾਂ ਗਰੀਬ ਘਰ 'ਚ ਜੰਮਿਆ ਸੀ, ਇਹਨਾਂ ਚੀਜ਼ਾਂ ਦੀ ਸਾਰ ਵੀ ਇੰਨੀ ਨਹੀਂ ਸੀ ਜਾਣਦਾ, ਤਾਂ ਕਹਿਣ ਲੱਗਾ ਇਹ ਪੱਥਰ ਤੁਸੀਂ ਕਹਿੰਦੇ ਉੱਥੇ ਜਾ ਕੇ ਪੱਲੇ ਬੰਨ ਕੇ ਕੋਈ ਰੋਟੀ ਖਵਾ ਦੇਗਾ, ਇਹ ਪੱਥਰ ਨੇ ਭਲਾ ਕੀ ਦੇਣਾ ਹੈ?
ਕਛੂ ਨਾ ਦੇਵਹਿ ਕੋਏ,
ਇਹਦਾ ਕਿਸੇ ਨੇ ਧੇਲਾ ਵੀ ਨਹੀਂ ਦੇਣਾ, ਇਹਨਾਂ ਇਹਦੀ ਤਾਂ ਕਿਸੇ ਨੇ ਸੜੀ ਰੋਟੀ ਵੀ ਨਹੀਂ ਦੇਣੀ ਮੈਨੂੰ।
ਹੋਏ ਦਾਮ ਨਿਜ ਪਾਸ ਜੇ,
ਜੇ ਪੈਸੇ ਨਗਦ ਹੋਣ ਤੇ ਦੁਕਾਨਦਾਰ ਗੱਲ ਕਰਦੇ ਨੇ,
ਚਹਿ ਜੋ ਲੇਵਹਿ ਸੋਏ,
ਪੈਸੇ ਹੋਣ ਤਾਂ ਜੋ ਚਾਹੋ ਲੈ ਲਓ, ਬਿਨਾਂ ਪੈਸੇ ਦੇ ਮਹਾਰਾਜ ਕੋਈ ਕੁਛ ਨਹੀਂ ਦਿੰਦਾ। ਇਸ ਤਰ੍ਹਾਂ ਸਾਧ ਸੰਗਤ ਜੀ ਮਰਦਾਨੇ ਨੇ ਜਦੋਂ ਆਖਿਆ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਈ ਬਚਨ ਮਰਦਾਨਾ ਕਹੀ ਗਿਆ ਅਤੇ ਮਹਾਰਾਜ ਨਾਲ ਹੀ ਮੁਸ਼ਕਰਾ ਛੱਡਦੇ, ਹੱਸ ਛੱਡਦੇ, ਨਾਲੇ ਮਰਦਾਨੇ ਨੂੰ ਛੇੜ ਦਿੰਦੇ। ਮਰਦਾਨਿਆ ਸੁਣਾ ਫਿਰ ਕਿਵੇਂ ਹੈ, ਰਾਜੀ ਹੈ? ਉਹ ਕਹਿੰਦਾ ਸਵਾਹ ਰਾਜੀ ਹੈ, ਮਰਦਾ ਪਿਆ, ਮੇਰੀ ਜਾਨ ਨਿਕਲਦੀ ਵੀ ਰਾਜੀ ਕਹਿੰਦੇ। ਮਹਾਰਾਜ ਕਹਿੰਦੇ ਹੋ ਤਗੜਾ ਅੱਗੇ ਤੁਰ, ਇੱਦਾਂ ਨਾਲੇ ਉਹਨੂੰ ਹਸਾ ਛੱਡਦੇ ਹੈ, ਕਦੀ ਉਹ ਖਿੱਚ ਜਾਂਦਾ। ਅਤੇ ਮਹਾਰਾਜ ਬਸੰਬਰਪੁਰ ਜਿਹਨੂੰ ਅੱਜ ਕੱਲ੍ਹ ਸ਼੍ਰੀ ਪਟਨਾ ਸਾਹਿਬ ਕਹਿੰਦੇ ਹਾਂ, ਇਹਦਾ ਪਹਿਲਾ ਨਾਮ ਬਸੰਬਰਪੁਰ ਸੀ, ਉਸ ਤੋਂ ਪਹਿਲਾਂ ਨੂੰ ਪਾਟਲੀਪੁੱਤਰ ਵੀ ਕਹਿੰਦੇ ਸਨ। ਜਿਹੜਾ ਇਲਾਕਾ ਤਖਤ ਸਾਹਿਬ ਵਾਲਾ ਹੈ, ਜਿੱਥੇ ਅੱਜ ਕੱਲ੍ਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਤਖਤ ਹੈ, ਤਖਤ ਸ਼੍ਰੀ ਪਟਨਾ ਸਾਹਿਬ, ਜਨਮ ਅਸਥਾਨ ਕਲਗੀਧਰ ਮਹਾਰਾਜ ਜੀ ਦਾ, ਉਸ ਜਗ੍ਹਾ ਦਾ ਨਾਮ ਬਸੰਬਰਪੁਰ ਹੈ। ਉੱਥੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਏ ਨੇ, ਉੱਥੇ ਚਰਨ ਪਾਉਣਗੇ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸ਼ਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਅੱਜ ਗੁਰੂ ਕੀ ਸੰਗਤ ਗੁਰਮੁਖ ਪਿਆਰੇ ਨਾਮ ਸਿਮਨ ਕਰਾਉਣਗੇ, ਅੱਧੇ ਘੰਟੇ ਵਾਸਤੇ ਨਾਮ ਸਿਮਨ ਨਾਲ ਜੁੜੀਏ, ਜੀਵਨ ਸਫਲਾ ਬਣਾਈਏ। ਹੇ ਗੋਬਿੰਦ, ਹੇ ਗੋਪਾਲ,
ਹੇ ਦਿਆਲ ਲਾਲ,
ਨਾਥ ਨਾ ਸਖੇ
ਦੀ ਦਰਦ ਨਿਵਾਰ,
ਹੇ ਸਿਮਰਤ ਅਗੰਮ ਪੂਰਨ ਮੋਹਿ
ਮਾਇਆ ਧਾਰ,
ਅੰਧ ਕੋ ਮਹਾ ਭਿਆਨ ਨਾਨਕ
ਪਰ ਉਤਾਰ,
ਆਏ ਪ੍ਰਭ ਸਰਣਾਗਤੀ
ਕਿਰਪਾ ਨਿਤ ਦਿਆਲ,
ਏਕ ਅੱਖਰ ਹਰ ਮਨ ਬਸਤ ਨਾਨਕ
ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੁਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ
ਗੁਰੂ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।